ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾ ਅਨਿਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਅਨਿਕ ਬੀਂਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੇ ਛਡਾਏ ਲਿਓ ਜਾਣੇ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਓ ਪਰਬਤ ਦੋਖ ਮਹਾਬਿਕਰਾਲਾ ਖਿਨ ਮਹਿ ਦੂਰ ਕੀਏ ਦਇਆਲਾ ਸੋਗ ਰੋਗ ਬਿਪਤ ਅਤ ਭਾਰੀ ਦੂਰ ਭਾਈ ਜਪ ਨਾਮ ਮੁਰਾਰੀ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਣਾਏ ਦ੍ਰਿਸ਼ਟ ਧਾਰ ਲੀਨੋ ਲੜ ਲਾਏ ਹਰ ਚਰਨ ਗਾਹੇ ਨਾਨਕ ਸਰਣਾਏ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਸਾਧ ਸੰਗਤ ਜੀ ਆਪ ਧੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਦਰਸ਼ਨ ਇਸ਼ਨਾਨ ਕਰਨ ਉਪਰੰਤ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਕਰਕੇ ਆਪ ਜੀਆਂ ਨੇ ਆਸਾ ਕੀ ਵਾਰ ਦਾ ਕੀਰਤਨ ਸਰਵਣ ਕੀਤਾ ਹੈ। ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ ਤਥਾ ਘਰਾਂ ਦੇ ਅੰਦਰ ਸਤਿਗੁਰਾਂ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਧੇ ਦੇ ਰੱਖਿਅਕ ਗਿਆਨ ਦੇ ਸਾਗਰ ਮਹਾਨ ਬਖਸ਼ਿਸ਼ਾਂ ਕਰਨ ਵਾਲੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਕਲਯੁਗੀ ਜੀਵਾਂ ਦੇ ਉਧਾਰਕ ਸ਼ਾਂਤੀ ਦੇ ਪੁੰਜ ਸਤਿਗੁਰੂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਹਜ਼ੂਰ ਕਹਿੰਦੇ ਨੇ ਕਿ ਇਹ ਜਗਤ ਸੰਸਾਰ ਸੁਪਨੇ ਦੀ ਨਿਆਈ ਹੈ। ਜਿਵੇਂ ਰਾਤ ਦਾ ਸੁਪਨਾ ਸਥਿਰ ਨਹੀਂ, ਸਦੀਵ ਕਾਲ ਨਹੀਂ, ਸੁਪਨਾ ਆਉਂਦਾ ਹੈ, ਕਈਆਂ ਨੂੰ ਤਾਂ ਜਾਗ ਖੁੱਲ੍ਹਣ 'ਤੇ ਉਹ ਸੁਪਨਾ ਵਿਸਰ ਜਾਂਦਾ ਹੈ। ਦਿਮਾਗ ਵਿੱਚ ਘੁੰਮਦਾ ਹੈ ਵੀ ਮੈਨੂੰ ਸੁਪਨਾ ਆਇਆ ਸੀ, ਪਰ ਯਾਦ ਨਹੀਂ ਵੀ ਸੁਪਨੇ ਵਿੱਚ ਕੀ ਗੱਲਾਂ ਹੋਈਆਂ। ਔਰ ਜੇ ਕਿਸੇ ਨੂੰ ਉਹ ਸੁਪਨਾ ਚੇਤੇ ਰਹਿ ਵੀ ਜਾਵੇ ਤੇ ਸਤਿਗੁਰੂ ਜੀ ਕਹਿੰਦੇ ਦੋ ਚਾਰ ਦਿਨਾਂ ਤੋਂ ਬਾਅਦ ਉਹ ਸੁਪਨਾ ਵਿਸਰ ਜਾਂਦਾ ਹੈ, ਭੁੱਲ ਜਾਂਦਾ ਹੈ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਹੈ, ਹਜ਼ੂਰ ਕਹਿੰਦੇ ਨੇ ਕਿ ਜਿਵੇਂ ਬਾਜ਼ੀਗਰ ਦੀ ਖੇਡ ਸਥਿਰ ਨਹੀਂ, ਰਾਤ ਦਾ ਸੁਪਨਾ ਸਥਿਰ ਨਹੀਂ, ਇਸੇ ਤਰ੍ਹਾਂ ਭਾਈ ਜਗਤ ਨੂੰ ਜਾਣਨਾ ਕਰੋ। ਜਿਉਂ ਸੁਪਨਾ ਔਰ ਪੇਖਣਾ ਐਸੇ ਜਗ ਕੋ ਜਾਣ, ਜਗਤ ਐਸਾ ਹੈ ਸੁਪਨੇ ਦੀ ਨਿਆਈ। ਸਾਡੇ ਵੱਡੇ ਵਡੇਰੇ ਜੋ ਇਸ ਧਰਤੀ 'ਤੇ ਆਏ ਉਹ ਅੱਜ ਸਾਨੂੰ ਸੁਪਨੇ ਮਾਤਰ ਵੀ ਚੇਤੇ ਨਹੀਂ, ਪਰ ਹਜ਼ੂਰ ਕਹਿੰਦੇ ਨੇ ਇਹ ਜੀਵ ਮੋਹ ਦੇ ਜਾਲ ਵਿੱਚ, ਮਮਤਾ ਦੇ ਜਾਲ ਵਿੱਚ, ਅਥਵਾ ਲੋਭ ਦੇ ਜਾਲ ਵਿੱਚ ਫਸਿਆ ਪਿਆ ਹੈ। ਕਈ ਪ੍ਰਕਾਰ ਦੇ ਜੰਜਾਲ ਇਹਨੇ ਸੇੜੇ ਹੋਏ ਨੇ ਤੇ ਆਪਣੇ ਉਹਨਾਂ ਜੰਜਾਲਾਂ ਦੇ ਕਾਰਨ, ਉਹਨਾਂ ਧੰਦਿਆਂ ਦੇ ਕਾਰਨ ਆਪ ਹੀ ਇਹ ਐਸੇ ਮੋਹ, ਮਮਤਾ ਦੇ ਜਾਲ ਵਿੱਚ ਫਸ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਪਰਮੇਸ਼ਰ ਨੂੰ ਤਰਸ ਪਿਆ, ਦਇਆ ਆਈ ਤਾਂ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਇਸ ਜਾਲ ਤੋਂ ਅਥਵਾ ਜੰਜਾਲਾਂ ਤੋਂ ਆਪਣਾ ਬਣਾ ਕੇ ਕੱਢ ਲਿਆ ਹੈ। ਜਿਹੜਾ ਮੇਰਾ ਮਨ ਵਿੰਗਾ ਟੇਢਾ ਚੱਲਦਾ ਸੀ, ਇਹ ਵੀ ਗੁਰੂ ਨੇ ਕਿਰਪਾ ਕਰ ਦਿੱਤੀ ਹੈ। ਇਹ ਹੁਣ ਸਿੱਧਾ ਹੋ ਗਿਆ ਹੈ ਮਨ। ਭਾਵੇਂ ਸਤਿਗੁਰੂ ਜੀ ਨੇ ਬਚਨ ਕੀਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਵੀ ਕੁੱਤੇ ਦੀ ਪੂਛ 12 ਸਾਲ ਵੰਝਲੀ ਦੇ ਵਿੱਚ ਪਾ ਕੇ ਰੱਖੀ, ਉਹ ਸਿੱਧੀ ਨਹੀਂ ਹੋਈ। ਸਵਾਣ ਪੂਛ ਜਿਉਂ ਭਇਓ ਨਾ ਸੂਧੋ। ਪਰ ਜਦੋਂ ਹਜ਼ੂਰ ਕਿਰਪਾ ਕਰਦਾ ਨਾ ਜੀ, ਉਦੋਂ ਇਹ ਮਨ ਸਿੱਧਾ ਹੋ ਜਾਂਦਾ ਹੈ, ਚੰਗੇ ਪਾਸੇ ਲੱਗਦਾ ਹੈ, ਚੰਗਿਆਈਆਂ ਕਰਦਾ ਹੈ, ਬੁਰਿਆਈਆਂ ਦਾ ਖਹਿੜਾ ਛੱਡ ਦਿੰਦਾ ਹੈ। ਤੋ ਹਜ਼ੂਰ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਦਾ ਜ਼ਿਕਰ ਕੀਤਾ ਹੈ। ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ, ਆਪੇ ਤਰਸ ਪਾਏ ਹੋਈ। ਮੈਂ ਨਿਰਗੁਣਾ ਸਾਂ, ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਪਰ ਅਕਾਲ ਪੁਰਖ ਵਾਹਿਗੁਰੂ ਨੂੰ ਆਪ ਹੀ ਮੇਰੇ 'ਤੇ ਤਰਸ ਪੈ ਗਿਆ, ਮੇਰੇ 'ਤੇ ਦਇਆ ਆਈ ਹੈ ਅਤੇ ਵਾਹਿਗੁਰੂ ਨੇ ਕਿਰਪਾ ਕਰਕੇ ਮੈਨੂੰ ਜੰਜਾਲਾਂ ਤੋਂ ਅਥਵਾ ਮੋਹ ਆਦਿਕ ਦੇ ਜਾਲ ਤੋਂ ਛਡਾ ਕਰਕੇ, ਵਿਕਾਰਾਂ ਤੋਂ ਛਡਾ ਕਰਕੇ ਸਿੱਧੇ ਮਾਰਗ 'ਤੇ ਲਾਉਣਾ ਕੀਤਾ ਹੈ। ਸੋ ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਹੁਕਮਨਾਮੇ ਅੰਦਰ ਬਖਸ਼ਿਸ਼ ਕੀਤੀ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਪਿਆਰ ਸਹਿਤ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾਂ।
ਸੰਗਤ ਜੀ, ਰਾਗ ਸੂਹੀ ਵਿੱਚ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 742 43 ਤੇ ਸੁਭਾਏ ਮਾਣ ਹੈ।
ਅਨਕ ਬੀਂਗ ਦਾਸ ਕੇ ਪਰ ਹਰਿਆ।
ਹਜ਼ੂਰ ਕਹਿੰਦੇ ਨੇ ਪਰਮਾਤਮਾ ਨੇ ਦਇਆ ਦ੍ਰਿਸ਼ਟੀ ਕਰਕੇ ਦਾਸ ਦੇ ਅਨੇਕਾਂ ਹੀ ਇੱਕ ਦਾ ਜ਼ਿਕਰ ਨਹੀਂ ਕੀਤਾ, ਹਜ਼ੂਰ ਕਹਿੰਦੇ ਨੇ ਅਨੇਕਾਂ ਹੀ ਜਿਹੜੇ ਵਿੰਗ ਸਨ ਵਲਚਲ ਆਦਿਕ ਸੀ ਉਹ ਪ੍ਰਭੂ ਨੇ ਕਿਰਪਾ ਕਰਕੇ ਦੂਰ ਕਰ ਦਿੱਤੇ ਹਨ। ਇਹ ਮਨ ਵਿੰਗਾ ਟੇਢਾ ਚੱਲਦਾ ਸੀ, ਵਿਕਾਰਾਂ ਵਾਲੇ ਪਾਸੇ, ਬੁਰਿਆਈਆਂ ਵਾਲੇ ਪਾਸੇ, ਇਹ ਕਈ ਤਰ੍ਹਾਂ ਦੇ ਵਲਚਲ ਕਵਟ ਕਰਦਾ ਸੀ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਉਹ ਸਾਰੇ ਹੀ ਵਿੰਗ ਜਿਹੜੇ ਸੀ ਨਾ ਉਹ ਦੂਰ ਕੀਤੇ। ਜਿਵੇਂ ਭਗਤਾਂ ਨੇ ਬਾਣੀ ਵਿੱਚ ਜ਼ਿਕਰ ਕੀਤਾ, ਚਲਤ ਕਤ ਟੇਢੇ ਟੇਢੇ, ਐ ਪ੍ਰਾਣੀ ਤੂੰ ਟੇਢਾ ਕਿਉਂ ਚੱਲਦਾ, ਵਿੰਗਾ ਕਿਉਂ ਚੱਲਦਾ। ਔਰ ਭਗਤ ਜੀ ਨੇ ਜ਼ਿਕਰ ਕੀਤਾ ਹੈ ਕਿ ਇਹ ਜੀਵਨ ਕਰਕੇ ਵੀ ਟੇਢਾ ਹੈ, ਇਹ ਆਪਣੀ ਪੱਗ ਵੀ ਟੇਢੀ ਬੰਨਦਾ ਹੈ, ਟੇਢੀ ਪਾਗ, ਟੇਢੇ ਚੱਲੇ, ਲੱਗਿਆ ਬੀਰੇ ਖਾਣ। ਸਤਿਗੁਰੂ ਜੀ ਕਹਿੰਦੇ ਇਹ ਇਹਦਾ ਜਿਹੜਾ ਵਿੰਗਾਪਣ ਸੀ ਨਾ ਉਹ ਪਰਮੇਸ਼ਰ ਨੇ ਕਿਰਪਾ ਕਰਕੇ ਦੂਰ ਕਰ ਦਿੱਤਾ ਹੈ। ਇਹ ਜਿਹੜਾ ਮਨ ਵਿਕਾਰਾਂ ਕਰਕੇ, ਬੁਰਿਆਈਆਂ ਕਰਕੇ ਟੇਢਾ ਹੋਇਆ ਹੋਇਆ ਸੀ ਨਾ, ਗੁਰੂ ਨੇ ਕਿਰਪਾ ਕਰਕੇ ਸ਼ਬਦ ਨਾਲ ਜੋੜ ਕਰਕੇ ਇਹਨੂੰ ਸਿੱਧਾ ਕਰ ਦਿੱਤਾ ਹੈ। ਇਹ ਹੁਣ ਸਿੱਧੇ ਮਾਰਗ 'ਤੇ ਚੱਲਦਾ ਹੈ, ਇਹ ਵਿੰਗਾ ਟੇਢਾ ਨਹੀਂ ਤੁਰਦਾ। ਸਤਿਗੁਰੂ ਜੀ ਕਹਿੰਦੇ ਇਹ ਪ੍ਰਭੂ ਨੇ ਸਾਡੇ 'ਤੇ ਕਿਰਪਾ ਕੀਤੀ ਹੈ, ਸਾਰੇ ਛਾਲ ਵਾਲ ਕਪਟ ਆਦਿਕ ਜਿਹੜੇ ਇਹ ਮਨ ਕਰਦਾ ਸੀ ਉਹ ਪਰਮੇਸ਼ਰ ਨੇ ਦੂਰ ਕੀਤੇ ਹਨ।
ਕਰ ਕਿਰਪਾ ਪ੍ਰਭ ਆਪਣਾ ਕਰਿਆ।
ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ ਹੈ। ਸੰਗਤ ਜੀ, ਉਹ ਕਦੋਂ ਆਪਣਾ ਬਣਾਉਂਦਾ ਹੈ? ਜਦੋਂ ਅਸੀਂ ਉਹਦੇ ਵੱਲੇ ਆਪਣੀਆਂ ਬਾਹਾਂ ਉਲਾਰਾਂਗੇ। ਜਦੋਂ ਬੱਚਾ ਆਪਣੀਆਂ ਬਾਹਾਂ ਉਲਾਰਦਾ ਨਾ ਤੇ ਫਿਰ ਚੁੱਕਣ ਵਾਲਾ ਉਹਨੂੰ ਚੁੱਕ ਲੈਂਦਾ ਹੈ, ਉਹਨੂੰ ਗਲਵੱਕੜੀ ਪਾ ਲੈਂਦਾ, ਗਲੇ ਲਾ ਲੈਂਦਾ ਹੈ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਨੇ ਜਦੋਂ ਅਸੀਂ ਮਨ ਬਿਰਤੀ ਰੂਪੀ ਬਾਹਾਂ ਨੂੰ ਉਲਾਰਿਆ, ਪ੍ਰਭੂ ਦੀ ਤਰਫ ਆਪਣੇ ਮਨ ਨੂੰ ਤੋਰਿਆ ਤੇ ਪ੍ਰਭੂ ਨੇ ਕਿਰਪਾ ਕਰਕੇ ਸਾਨੂੰ ਆਪਣਾ ਬਣਾ ਲਿਆ ਹੈ।
ਤੁਮਹੇ ਛਡਾਏ ਲਿਓ ਜਾਨ ਆਪਣਾ।
ਹੇ ਅਕਾਲ ਪੁਰਖ ਵਾਹਿਗੁਰੂ, ਤੁਸਾਂ ਬੜੀ ਬਖਸ਼ਿਸ਼ ਕੀਤੀ ਹੈ, ਰਹਿਮਤ ਕੀਤੀ ਮਹਾਰਾਜ। ਮੇਰੇ ਵਿੱਚ ਕੋਈ ਗੁਣ ਨਹੀਂ ਸੀ, ਕੋਈ ਅਕਲ ਨਹੀਂ ਸੀ। ਆਪ ਜੀ ਨੇ ਕਿਰਪਾ ਕਰਕੇ ਆਪਣਾ ਜਾਣ ਕੇ ਮੈਨੂੰ ਵਿਕਾਰਾਂ ਤੋਂ, ਮਾਇਆ ਦੇ ਮੋਹ ਤੋਂ ਅਥਵਾ ਬੰਧਨਾਂ ਤੋਂ ਛਡਾ ਲੈਣਾ ਕੀਤਾ ਹੈ।
ਉਰਜ ਪਰਿਓ ਜਾਲ ਜਗ ਸੁਪਨਾ।
ਹਜ਼ੂਰ ਕਹਿੰਦੇ ਨੇ ਜਗਤ ਸੁਪਨੇ ਦੀ ਨਿਆਈ ਹੈ ਔਰ ਜੀਵ ਮਾਇਆ ਦੇ ਮੋਹ ਰੂਪੀ ਜਾਲ ਵਿੱਚ ਫਸਿਆ ਪਿਆ ਹੈ। ਜਿਵੇਂ ਪੰਛੀ ਚੋਗਾ ਚੁਗਣ ਜਾਂਦਾ ਹੈ, ਉਹ ਜਾਲ ਵਿੱਚ ਫਸ ਜਾਂਦਾ ਹੈ। ਇਸੇ ਤਰ੍ਹਾਂ ਇਹ ਜੀਵ ਸੰਸਾਰ ਦੇ ਅੰਦਰ ਆ ਕਰਕੇ ਮਾਇਆ ਦੇ ਪਦਾਰਥਾਂ ਨੂੰ ਜਦੋਂ ਭੋਗਦਾ ਹੈ ਤੇ ਜਮਾਂ ਦੀ ਫਾਹੀ ਵਿੱਚ ਫਸ ਜਾਂਦਾ ਹੈ। ਪਰ ਹਜ਼ੂਰ ਕਹਿੰਦੇ ਨੇ ਇਹ ਸੁਪਨੇ ਦੀ ਨਿਆਈ ਜਗਤ ਦੇ ਅੰਦਰ ਅਸੀਂ ਮਾਇਆ ਦੇ ਮੋਹ ਰੂਪੀ ਜਾਲ ਅੰਦਰ ਫਸੇ ਪਏ ਸਾਂ। ਹੇ ਅਕਾਲ ਪੁਰਖ ਵਾਹਿਗੁਰੂ, ਤੁਸਾਂ ਕਿਰਪਾ ਕੀਤੀ ਹੈ, ਤੁਸਾਂ ਸਾਨੂੰ ਇਸ ਜਾਲ ਵਿੱਚੋਂ ਕੱਢ ਲਿਆ ਹੈ, ਛਡਾ ਲਿਆ ਹੈ।
ਰਹਾਓ
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ,
ਪਰਬਤ ਦੋਖ ਮਹਾ ਬਿਕਰਾਲਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਸ ਜੀਵ ਦੇ ਜਿਹੜੇ ਦੋਖ ਦੋਸ਼ ਹਨ ਉਹ ਬਹੁਤ ਵੱਡੇ ਭਾਰੀ ਨੇ। ਕੈਸੇ ਭਾਰੀ ਨੇ? ਹਜ਼ੂਰ ਕਹਿੰਦੇ ਨੇ ਪਰਬਤ, ਜਿਵੇਂ ਪਰਬਤ ਪਹਾੜ ਬਹੁਤ ਭਾਰੇ ਹੁੰਦੇ ਨੇ, ਐਸੇ ਹੀ ਇਹਦੇ ਦੋਖ ਨੇ। ਮਹਾਂ ਬਿਕਰਾਲਾ, ਬਿਕਰਾਲਾ ਦਾ ਅਰਥ ਹੈ ਭਿਆਨਕ, ਡਰਾਉਣੇ। ਇਹਨੇ ਜਿਹੜੇ ਦੋਸ਼ੀ ਬਣ ਕੇ ਕੰਮ ਕੀਤੇ ਨਾ, ਉਹ ਬੜੇ ਭਿਆਨਕ ਤੇ ਡਰਾਉਣੇ ਹਨ, ਪਰਬਤ ਵਰਗੇ ਭਾਰੇ ਹਨ।
ਖਿੰਨ ਮਹਿ ਦੂਰ ਕੀਏ ਦਏ ਆਲਾ।
ਪਰ ਦਇਆ ਦੇ ਘਰ ਵਾਹਿਗੁਰੂ ਨੇ ਤਰਸ ਕਰਕੇ ਇਹਦੇ ਜਿਹੜੇ ਦੋਸ਼ ਪਰਬਤਾਂ ਵਰਗੇ ਸੀ, ਭਿਆਨਕ ਸਨ, ਡਰਾਉਣੇ ਸਨ, ਉਹ ਇੱਕ ਖਿੰਨ ਵਿੱਚ ਹੀ ਦੂਰ ਕਰ ਦਿੱਤੇ। ਜਿਵੇਂ ਪ੍ਰਭੂ ਨੇ ਅਜਾਮਲ ਦੇ ਦੂਰ ਕੀਤੇ ਸੰਗਤ ਜੀ, ਭਾਵੇਂ ਉਹ ਮਹਾਨ ਪੰਡਿਤ ਵਿਦਵਾਨ ਸੀ ਪਰ ਵੇਸਵਾਗਾਮੀ ਹੋਣ ਕਰਕੇ ਲੋਕ ਉਹਨੂੰ ਪਾਪੀ ਕਹਿੰਦੇ ਸਨ। ਹਜ਼ੂਰ ਨੇ ਵੀ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ, ਅਜਾਮਲ ਪਾਪੀ ਜਗ ਜਾਣੈ ਨਿਮਕ ਮਾਹਿ ਨਿਸਤਾਰਾ। ਉਹਦੇ ਜਿਹੜੇ ਪਰਬਤਾਂ ਵਰਗੇ ਬੜੇ ਭਿਆਨਕ ਡਰਾਉਣੇ ਦੋਸ਼ ਸਨ, ਦਇਆ ਦੇ ਘਰ ਵਾਹਿਗੁਰੂ ਨੇ ਕਿਰਪਾ ਕਰਕੇ ਇੱਕ ਖਿੰਨ ਵਿੱਚ ਹੀ ਦੂਰ ਕਰ ਦਿੱਤੇ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਫਰਮਾਨ ਹੈ, ਹਜ਼ੂਰ ਕਹਿੰਦੇ ਨੇ ਦੀਨ ਦਇਆਲ ਦਇਆ ਨਿੱਧ ਦੋਖਣ ਦੇਖਤ ਹੈ ਪਰ ਦੇਤ ਨਾ ਹਾਰੇ। ਉਹ ਦੀਨਾਂ ਉੱਤੇ ਗਰੀਬਾਂ ਉੱਤੇ ਤਰਸ ਕਰਨ ਵਾਲਾ ਵਾਹਿਗੁਰੂ ਦਇਆ ਦਾ ਘਰ ਕਿਤਨਾ ਦਿਆਲੂ ਹੈ ਸੰਗਤ ਜੀ। ਸਾਡੇ ਦੋਸ਼ ਸਾਡੇ ਗੁਨਾਹ ਤੱਕਦਾ ਹੈ ਪਰ ਫਿਰ ਵੀ ਸਾਨੂੰ ਉਹ ਰਿਜ਼ਕ ਦੇਣ ਤੋਂ ਪਿੱਛੇ ਨਹੀਂ ਹਟਦਾ, ਰਿਜ਼ਕ ਦੇ ਹੀ ਜਾਂਦਾ। ਇੱਕ ਬੱਚਾ ਗੁਨਾਹ ਕਰੇ ਤੇ ਮਾਂ ਉਹਨੂੰ ਕਹਿੰਦੀ ਹੈ ਵੀ ਅੱਜ ਮੈਂ ਤੈਨੂੰ ਰੋਟੀ ਨਹੀਂ ਦੇਣੀ, ਤੂੰ ਇਹ ਬੜੀ ਵੱਡੀ ਗਲਤੀ ਕੀਤੀ ਹੈ। ਪਰ ਵੇਖੋ ਪਰਮੇਸ਼ਰ ਕਿੱਡਾ ਦਿਆਲੂ ਹੈ, ਇਹਦੇ ਗੁਨਾਹ ਪਰਬਤਾਂ ਵਰਗੇ ਨੇ, ਇਹਦੇ ਕੀਤੇ ਹੋਏ ਗੁਨਾਹ ਬੜੇ ਭਿਆਨਕ ਤੇ ਡਰਾਉਣੇ ਨੇ। ਪਰ ਫਿਰ ਵੀ ਉਹਨੇ ਦਇਆ ਦੇ ਘਰ ਵਿੱਚ ਆ ਕੇ ਤਰਸ ਕਰਕੇ ਖਿੰਨ ਮੈਂ ਦੂਰ ਕੀਏ, ਇੱਕ ਖਿੰਨ ਵਿੱਚ ਹੀ ਵਾਹਿਗੁਰੂ ਨੇ ਇਹਦੇ ਸਾਰੇ ਗੁਨਾਹ ਜਿਹੜੇ ਸੀ ਨਾ ਉਹ ਦੂਰ ਕਰ ਦਿੱਤੇ। ਸਤਿਗੁਰਾਂ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਜੇ ਕੋਈ ਗੁਨਾਹ ਕਰਕੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਹਜ਼ੂਰ ਉਹਦੇ ਪਿਛਲੇ ਜਿਹੜੇ ਗੁਨਾਹ ਨੇ ਨਾ ਉਹ ਮੁਆਫ ਕਰਕੇ ਅੱਗੋਂ ਨੂੰ ਉਹਨੂੰ ਸੱਤ ਧਰਮ ਦਾ ਉਪਦੇਸ਼ ਦਿੰਦੇ ਨੇ। ਇਹਨੂੰ ਕਿਤੇ ਐਸਾ ਨਾ ਸਮਝ ਲੈਣਾ ਇਹ ਗੁਨਾਹ ਕੀਤਾ ਤੇ ਮੱਥਾ ਟੇਕਣ ਆ ਗਏ ਤੇ ਸਮਝ ਲਿਆ ਵੀ ਹੁਣ ਗੁਰੂ ਨੇ ਬਖਸ਼ ਲਿਆ ਹੈ, ਫਿਰ ਜਾ ਕੇ ਗੁਨਾਹ ਕਰਨ ਲੱਗ ਪਏ। ਨਹੀਂ, ਗੁਰੂ ਇੱਕ ਵਾਰੀ ਕਿਰਪਾ ਕਰਦਾ ਹੈ ਪਰ ਜੇ ਅਸੀਂ ਵਾਰ ਵਾਰ ਗੁਨਾਹ ਕਰੀ ਜਾਵਾਂਗੇ ਤੇ ਫਿਰ ਗੱਲ ਨਹੀਂ ਬਣਨੀ। ਜਿਵੇਂ ਭਗਤ ਜੀ ਨੇ ਵੀ ਜ਼ਿਕਰ ਕੀਤਾ ਹੈ ਨਾ ਕਿ ਬੰਦਾ ਤੀਰਥਾਂ 'ਤੇ ਜਾਂਦਾ ਹੈ, ਇਉਂ ਕਹਿੰਦਾ ਵੀ ਮੇਰੇ ਸਾਰੇ ਕੀਤੇ ਹੋਏ ਕਲੰਕ ਗੁਨਾਹ ਉੱਤਰ ਗਏ ਨੇ। ਘਰ ਆਣ ਕੇ ਉਹ ਫਿਰ ਗੁਨਾਹ ਕਰੀ ਜਾਂਦਾ ਹੈ, ਬੌਰ ਕੁਮਾਵੇਂ ਹੋਏ ਨਿਸ਼ੰਕ ਨਿਸ਼ੰਕ ਹੋ ਕੇ ਗੁਨਾਹ ਕਰਦਾ ਹੈ, ਬੇਪਰਵਾਹੀ ਵਿੱਚ ਗੁਨਾਹ ਕਰਦਾ ਹੈ। ਤੇ ਭਗਤ ਜੀ ਕਹਿੰਦੇ ਨੇ ਜੰਮਪੁਰ ਬਾਂਧ ਖਰੇ ਕਲੰਕ, ਫਿਰ ਨਹੀਂ ਬਖਸ਼ਿਆ ਜਾਂਦਾ। ਇੱਕ ਵਾਰੀ ਤਾਂ ਤੀਰਥਾਂ 'ਤੇ ਜਾ ਕੇ ਬਖਸ਼ਿਸ਼ ਹੋ ਜਾਵੇਗੀ, ਮੁੜ ਕੇ ਨਹੀਂ ਬਖਸ਼ਿਆ ਜਾਂਦਾ। ਗੁਰੂ ਵੀ ਕਿਰਪਾ ਕਰਦਾ ਹੈ, ਇਹਦੇ ਪਰਬਤਾਂ ਵਰਗੇ ਜਿਹੜੇ ਗੁਨਾਹ ਸਨ, ਮਹਾਂ ਭਿਆਨਕ ਡਰਾਉਣੇ ਗੁਨਾਹ ਸਨ, ਉਹ ਦਇਆ ਦੇ ਘਰ ਵਾਹਿਗੁਰੂ ਨੇ ਖਿੰਨ ਵਿੱਚ ਹੀ ਦੂਰ ਕਰ ਦਿੱਤੇ।
ਸੋਗ ਰੋਗ ਬਿਪਤ ਅਤ ਭਾਰੀ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੋਗ ਗਮੀ ਵਿਛੜਨ ਕਰਕੇ ਗਮੀ ਹੁੰਦੀ ਹੈ। ਕੋਈ ਪ੍ਰਾਣੀ ਚੜ੍ਹਾਈ ਕਰ ਜਾਵੇ ਅਸੀਂ ਸੋਗ ਮਨਾਉਂਦੇ ਹਾਂ। ਕਿਸੇ ਦੇਸ਼ ਦਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਚੜ੍ਹਾਈ ਕਰ ਜਾਵੇ ਤੇ ਉੱਥੇ ਕਈ ਕਈ ਦਿਨਾਂ ਦਾ ਸੋਗ ਮਨਾਇਆ ਜਾਂਦਾ ਹੈ, ਝੰਡੇ ਨੀਵੇਂ ਕੀਤੇ ਜਾਂਦੇ ਨੇ। ਸੰਗਤ ਜੀ ਇਸੇ ਤਰ੍ਹਾਂ ਹੀ ਜੇ ਕਿਤੇ ਪਰਮਾਤਮਾ ਵੱਲੋਂ ਦਿੱਤੇ ਹੋਏ ਪਦਾਰਥ ਜਿਹੜੇ ਨੇ ਇਹ ਸਾਡੇ ਹੱਥੋਂ ਖੁਸ ਜਾਣ ਤੇ ਬੰਦਾ ਫਿਰ ਵੀ ਸੋਗ ਕਰਦਾ ਹੈ, ਗਮੀ ਕਰਦਾ ਹੈ। ਉਹ ਕਈ ਕਈ ਦਿਨ ਚਿੰਤਾ ਦੇ ਵਿੱਚ ਪਿਆ ਰਹਿੰਦਾ, ਕਈ ਤਾਂ ਪਾਗਲ ਹੋ ਜਾਂਦੇ ਨੇ। ਜੇ ਇਹ ਪਦਾਰਥ ਚਲੇ ਜਾਣ ਨਾ, ਹਜ਼ੂਰ ਕਹਿੰਦੇ ਜਦੋਂ ਪਦਾਰਥ ਆਉਂਦੇ ਨੇ ਨਾ ਉਦੋਂ ਬੜਾ ਖੁਸ਼ ਹੁੰਦਾ ਹੈ, ਪਰ ਜਦੋਂ ਚਲੇ ਜਾਂਦੇ ਨੇ ਉਦੋਂ ਰੋਣ ਲੱਗ ਪੈਂਦਾ ਹੈ, ਗਮੀ ਹੋ ਜਾਂਦੀ ਹੈ, ਸੋਗ ਹੋ ਜਾਂਦਾ। ਮਾਇਆ ਗਈ ਤਬ ਰੋਵਣ ਲਗਤ ਹੈ, ਜਦੋਂ ਮਾਇਆ ਚਲੇ ਜਾਂਦੀ ਹੈ ਤੇ ਫਿਰ ਰੋਣ ਲੱਗ ਪੈਂਦਾ, ਤਾਹਾ ਵਾਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਜੀਵਾਂ ਦੇ ਅਥਵਾ ਪਦਾਰਥਾਂ ਦੇ ਵਿਛੜਨ ਦਾ ਸੋਗ ਇਸ ਤਰ੍ਹਾਂ ਹਉਮੈ ਆਦਿਕ ਰੋਗ, ਸਰੀਰਕ ਰੋਗ ਜਿਹੜੇ ਸਨ, ਅਤੇ ਅੱਤ ਦੀ ਬਿਪਤਾ, ਜਦੋਂ ਬਿਪਤਾ ਪੈਂਦੀ ਹੈ ਨਾ ਉਦੋਂ ਸਾਰੇ ਹੀ ਸਾਥ ਛੱਡ ਜਾਂਦੇ ਨੇ। ਹਜ਼ੂਰ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਨੇ ਜਾ ਕੋ ਮੁਸ਼ਕਲ ਅੱਤ ਬਣੈ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾਂ ਸਾਕ ਪੇ ਭੱਜ ਖਲੇ। ਸਾਰੇ ਹੀ ਦੂਰ ਹੋ ਜਾਂਦੇ ਨੇ, ਪਰ ਜੇ ਵਾਹਿਗੁਰੂ ਨੂੰ ਚੇਤੇ ਕੀਤਾ ਜਾਵੇ ਤੇ ਉਹ ਵਾਹਿਗੁਰੂ ਉਸ ਸਮੇਂ ਮਦਦ ਕਰਦਾ ਹੈ। ਸਤਿਗੁਰੂ ਜੀ ਕਹਿੰਦੇ ਨੇ ਪਦਾਰਥਾਂ ਦੇ ਵਿਛੜਨ ਦਾ ਸੋਗ, ਸਰੀਰਕ ਰੋਗ, ਹਉਮੈ ਦੇ ਰੋਗ, ਅੱਤ ਦੀ ਬਿਪਤਾ ਜੋ ਬਹੁਤ ਭਾਰੀ ਸੀ।
ਦੂਰ ਭਈ ਜਪ ਨਾਮ ਮੁਰਾਰੀ,
ਜਦੋਂ ਪਰਮਾਤਮਾ ਦਾ ਨਾਮ ਜਪਣਾ ਆਰੰਭ ਕਰ ਦਿੱਤਾ ਤੇ ਪਰਮੇਸ਼ਰ ਨੇ ਕਿਰਪਾ ਕਰਕੇ ਇਹ ਸੋਗ ਰੋਗ ਬਿਪਤਾ ਇਹ ਸਭ ਕੁਝ ਦੂਰ ਕਰ ਦਿੱਤਾ, ਦੂਰ ਪਈ, ਦੂਰ ਹੋ ਗਈ, ਬਿਪਤਾ ਦੂਰ ਹੋ ਗਈ ਹੈ, ਸਰੀਰਕ ਰੋਗ ਦੂਰ ਹੋ ਗਏ ਨੇ, ਸੋਗ ਜਿਹੜਾ ਸੀ ਨਾ ਉਹ ਵੀ ਦੂਰ ਹੋ ਗਿਆ। ਗਏ ਹੋਏ ਪਦਾਰਥ ਫਿਰ ਵਾਪਸ ਪਰਤਣੇ ਸ਼ੁਰੂ ਹੋ ਗਏ ਨੇ, ਕਿਵੇਂ? ਜਦੋਂ ਅਸੀਂ ਨਾਮ ਜਪਣਾ ਸ਼ੁਰੂ ਕੀਤਾ। ਸੰਗਤ ਜੀ, ਰਿੱਧ ਸਿੱਧ ਨਾਵੇਂ ਕੀ ਦੱਸੀ, ਰਿੱਧ ਪਦਾਰਥ ਜਿਹੜੇ ਨੇ ਨਾ ਇਹ ਨਾਮ ਦੀਆਂ ਦਾਸੀਆਂ ਨੇ, ਸਿੱਧੀਆਂ ਵੀ ਨਾਮ ਦੀਆਂ ਦਾਸੀਆਂ ਨੇ। ਜਿਹੜੇ ਨਾਮ ਜਪਦੇ ਨੇ ਉਹਨਾਂ ਦੇ ਪਿੱਛੇ ਪਿੱਛੇ ਆਪਣੇ ਤੌਰ 'ਤੇ ਹੀ ਭੱਜੀਆਂ ਆਉਂਦੀਆਂ ਨੇ। ਅਤੇ ਹਜ਼ੂਰ ਕਹਿੰਦੇ ਜਦੋਂ ਨਾਮ ਜਪਣ ਲੱਗ ਪਏ, ਮੁਰਾਰੀ ਮੁਰਦੈਂਤ ਨੂੰ ਮਾਰਨ ਵਾਲੇ ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਣਾ ਆਰੰਭ ਕੀਤਾ ਤੇ ਰੋਗ ਸੋਗ ਬਿਪਤਾ ਆਦਿਕ ਜਿਹੜੀ ਸੀ ਦੂਰ ਹੋ ਗਈ।
ਦ੍ਰਿਸ਼ਟ ਧਾਰ ਲੀਨੋ ਲੜ ਲਾਏ,
ਵਾਹਿਗੁਰੂ ਨੇ ਕਿਰਪਾ ਦ੍ਰਿਸ਼ਟੀ ਧਾਰ ਕੇ ਕਰਕੇ ਆਪਣੇ ਲੜ ਆਪਣੇ ਪੱਲੇ ਸ਼ਬਦ ਨਾਲ ਜੋੜਨਾ ਕੀਤਾ।
ਹਰ ਚਰਨ ਗਹੇ ਨਾਨਕ ਸਰਣਾਏ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦੀ ਅਥਵਾ ਗੁਰੂ ਦੀ ਸ਼ਰਨ ਵਿੱਚ ਆ ਕਰਕੇ ਹਰੇ ਭਰੇ ਕਰਨ ਵਾਲੇ ਹਰੀ ਪਰਮਾਤਮਾ ਦੇ ਸ਼ਬਦ ਰੂਪੀ ਚਰਨ ਪਕੜੇ, ਸੰਗਤ ਜੀ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਪੱਲੇ ਲਾ ਲਿਆ ਤੇ ਉਹਨਾਂ ਦੇ ਜਿਹੜੇ ਇਹ ਦੁੱਖ ਰੋਗ ਸਨ ਇਹ ਸਾਰੇ ਹੀ ਦੂਰ ਕਰ ਦਿੱਤੇ। ਇਹ ਪਾਵਨ ਹੁਕਮ ਰਾਹੀਂ ਸਤਿਗੁਰਾਂ ਨੇ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ। ਆਓ ਪਿਆਰ ਸਹਿਤ ਹੁਣ ਆਪਾਂ ਲੜੀਵਾਰ ਕਥਾ ਸਰਵਣ ਕਰੀਏ ਜੀ।
ਤਿਲੰਗ ਮਹੱਲਾ ਨਾਵਾ ਕਾਫੀ
ਸੰਗਤ ਜੀ, ਪਿੱਛੇ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ 22 ਪਦਿਆਂ ਵਾਲਾ ਪਾਵਨ ਸ਼ਬਦ ਬਖਸ਼ਿਸ਼ ਕੀਤਾ ਸੀ। ਸਤਿਗੁਰੂ ਰਾਮਦਾਸ ਜੀ ਜਿਨ੍ਹਾਂ ਦਾ ਪ੍ਰਕਾਸ਼ ਗੁਰਪੁਰਬ 26 ਅਕਤੂਬਰ ਨੂੰ ਬੜੀ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ। ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਦੀਆਂ ਖੁਸ਼ੀਆਂ ਅੰਦਰ ਇੱਥੇ ਹੀ ਮੰਜੀ ਸਾਹਿਬ ਜੀ ਵਿਖੇ 24 ਦੀ ਰਾਤ ਨੂੰ ਸਤਿਗੁਰੂ ਰਾਮਦਾਸ ਜੀ ਦੀ ਪਾਵਨ ਬਾਣੀ ਦੀਆਂ ਜਿਹੜੀਆਂ ਪੜਤਾਲਾਂ ਹਨ ਉਹਨਾਂ ਦਾ ਗਾਇਨ ਕੀਤਾ ਜਾਣਾ। 25 ਨੂੰ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ, ਜੋ ਸ਼ਹਿਰ ਦੀ ਬਾਹਰੀ ਚਾਰ ਦੀਵਾਰੀ ਹੈ ਉਹਦੇ ਤੋਂ ਹੁੰਦਾ ਹੋਇਆ ਸ਼ਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸੰਪੰਨ ਹੋਵੇਗਾ। ਰਾਤ ਨੂੰ ਕੀਰਤਨ ਦਰਬਾਰ ਹੋਵੇਗਾ। 26 ਤਰੀਕ ਨੂੰ ਦੀਵਾਨ ਸੱਜਣਗੇ ਹਰਿਮੰਦਰ ਸਾਹਿਬ ਜੀ ਵਿਖੇ, ਜਲਾਓ ਸਜਾਏ ਜਾਣਗੇ ਅਤੇ ਦੁਪਹਿਰ ਦੇ ਸਮੇਂ ਇੱਥੇ ਜੋ ਸਤਿਗੁਰੂ ਰਾਮਦਾਸ ਜੀ ਨੇ 52 ਕਿੱਤਿਆਂ ਦੇ ਲੋਕ ਵਸਾਏ ਸਨ ਉਹਨਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਣ ਸਨਮਾਨ ਦਿੱਤਾ ਜਾਵੇਗਾ, ਜਿਵੇਂ ਹਜ਼ੂਰ ਗੁਰੂ ਰਾਮਦਾਸ ਜੀ ਨੇ ਉਹਨਾਂ ਨੂੰ ਮਾਣ ਸਨਮਾਨ ਦੇ ਕੇ ਆਪਣੀ ਇਸ ਨਗਰੀ ਵਿੱਚ ਵਸਾਇਆ। ਸੰਗਤ ਜੀ, ਉਹਨਾਂ ਦਾ ਮਾਣ ਸਨਮਾਨ ਕੀਤਾ ਜਾਵੇਗਾ। ਤਾਂ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਮਨਾਉਣ ਵਾਸਤੇ ਸਮੁੱਚੀਆਂ ਸਿੱਖ ਸੰਗਤਾਂ ਨੇ ਦੇਸ਼ ਦੇ ਕੋਨੇ ਕੋਨੇ ਵਿੱਚੋਂ, ਵਿਦੇਸ਼ਾਂ ਵਿੱਚੋਂ, ਸੋ ਬੜੀ ਚੜ੍ਹਦੀ ਕਲਾ ਦੇ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਕੇ ਦਰਸ਼ਨ ਇਸ਼ਨਾਨ ਅਤੇ ਹਜ਼ੂਰ ਦਾ ਪ੍ਰਕਾਸ਼ ਗੁਰਪੁਰਬ ਮਨਾ ਕਰਕੇ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਨੇ। ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਰਾਗ ਤਲੰਗ ਵਿੱਚ ਇਹ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਾਫੀ ਛੰਦ ਦੀ ਚਾਲ ਦਾ ਨਾਮ ਹੈ, ਕਾਫੀ ਹਿੰਦੁਸਤਾਨ ਦੇ ਅੰਦਰ ਇੱਕ ਰਾਗਣੀ ਕਹੀ ਜਾਂਦੀ ਹੈ ਔਰ ਇਹ ਕਾਫੀ ਰਾਗ ਆਸਾ ਵਿੱਚ, ਰਾਗ ਤਲੰਗ ਵਿੱਚ, ਰਾਗ ਸੂਹੀ ਵਿੱਚ ਅਤੇ ਰਾਗ ਮਾਰੂ ਦੇ ਅੰਦਰ ਇਹਨਾਂ ਰਾਗਾਂ ਨਾਲ ਸਤਿਗੁਰਾਂ ਨੇ ਮਿਲਾ ਕਰਕੇ ਗਾਇਨ ਕੀਤੀ ਹੈ ਔਰ ਕਈ ਵਿਦਵਾਨਾਂ ਨੇ ਕਾਫੀ ਇਹਨੂੰ ਥਾਟ ਦਾ ਰਾਗ ਵੀ ਦੱਸਿਆ ਹੈ। ਸਤਿਗੁਰੂ ਜੀ ਨੇ ਤਲੰਗ ਦੇ ਨਾਲ ਕਾਫੀ ਨੂੰ ਮਿਲਾ ਕਰਕੇ ਇਹ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ। ਕਾਫੀ ਦੇ ਅੰਦਰ ਹਮੇਸ਼ਾ ਹੀ ਵੈਰਾਗਮਈ ਉਪਦੇਸ਼ ਮਿਲਿਆ ਹੈ ਔਰ ਬਹੁਤਾ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਅਤੇ ਸਤਿਗੁਰਾਂ ਨੇ ਇਹ ਕਾਫੀ ਵਰਤਨ ਕੀਤੀ ਹੈ।
ਇੱਕ ओंकार।
एक जो अदुत्ती ब्रह्म है ओंकार सारयां दा प्रकाशक।
सत गुर प्रसाद
सतगुरु दी प्रसाद कृपा नाल प्राप्त हुंदा है।
चेतना है तौ चेत लै।
सच्चे पातशाह जी सानू संबोधन होके कह रहे ने, ऐ पराणा धारी जीवो। हुण जिथे पुरानी शब्द आउंदा है ना जी, हजूर ने यह समुची कायनात वास्ते शब्द वरत्या है, किसी एक प्राणी नूं संबोधन नहीं किया, किसी एक तबके नूं संबोधन नहीं किया। जदों पुरानी शब्द आएगा इहदे विच सिख भी आउंदे ने, हिंदू भी आउंदे ने, मुसलमान भी आउंदे ने, सारे तबके आउंदे ने, सारे जीव जंतु आउंदे ने। संगत जी, ते हजूर ने इस पावन शब्द दे अंदर जिक्र कीता, ऐ प्राणा धारी जीवो, चेतना है तो चेत लै। जिन्ना चिर तुहाडे अंदर चेतन सता है, चेतनताई है, तुसी उन्ना चिर वाहिगुरु नूं चेते कर लो। जिन्ना चिर शरीर दे अंदर सवास चलदे ने ना, सतगुरु जी कहंदे उन्ना चिर चेते करो। जिवें जिहड़े सांस निकल गए ने उह तां निकल गए, जिहड़े बाकी ने ना इहनां नूं सफल करन वास्ते वाहिगुरु नूं चेते करो। जे तुसी याद करना है ना, फिर पदार्थां नूं ना, परिवार दे जीआं नूं, संबंधियां नूं ना करो, तुसी वाहिगुरु नूं चेते कर लवो।
इस दिन मैं प्राणी,
हजूर कहंदे रात दिन, ऐ प्राणा धारी जीवो, उस परमात्मा नूं चेते करो।
छिन छिन आउद बिहात है।
अथवा जे तुहानू माता दे उदर दा चेता है, जेड़े तुसी उत्ते वचन कीते सी ना कि परमात्मा कृपा करो मैनू कुंभी नरक विच्चों कढ़ो, मैं नाम जपांगा, इशनान करांगा, दान करांगा, तू ये वचन कीते सी, और जिथे तू माता दे उदर विच वाहिगुरु नूं चेते कीता सी, जे तेनू ओ दिन चेते ने ते फिर वाहिगुरु नूं चेते कर। ऐ प्राणा धारी जीव, रात दिन विच वाहिगुरु नूं चेते कर। छिन छिन औद बेहात है, छिन छिन थोड़े थोड़े समय विच खिन खिन करके तेरी उम्र जेड़ी ए बीत दी जांदी है।
फूटै घट ज्यो पानी,
सच्चे पातशाह जी कहंदे जिवें घड़े दे अंदर छेक होवे, जां घड़े दे विच त्रेड़ आदक आई होवे, ओ घड़ा फुटिया होवे, ओदे विच पानी पा दिए, ते ओदी उस पानी की आप किन्ना क चिर आस कर सकते हैं भी एक दिन दो दिन चार दिन रहेगा। नहीं, सतगुरु जी कहंदे वो तां छिन छिन करके ना पानी घड़े विच्चों निकल जाएगा। इस तरह ही ये शरीर रूपी घड़ा है, संगत जी स्वासा रूपी इहदे विच पानी है, और छिन छिन काल के अंदर ਇਹਦੇ ਵਿੱਚੋਂ ਇਹ ਸਵਾਸਾਂ ਦਾ ਪਾਣੀ ਜਿਹੜਾ ਹੈ ਨਾ ਉਹ ਨਿਕਲਦਾ ਜਾਂਦਾ ਹੈ। ਰਾਤ ਦਿਨ ਇਹ ਤਰੇੜਾਂ ਪਈਆਂ ਹੋਈਆਂ ਨੇ ਇਹਦੇ ਵਿੱਚ, ਰਾਤ ਦਿਨ ਦੀਆਂ ਇਹਦੇ ਵਿੱਚ ਤਰੇੜਾਂ ਨੇ, ਰਾਤ ਦਿਨ ਇਹਦੇ ਵਿੱਚੋਂ ਪਾਣੀ ਨਿਕਲੀ ਜਾਂਦਾ, ਸਿੰਮੀ ਜਾਂਦਾ ਹੈ।
ਰਹਾਓ
ਵਿਸਰਾਮ ਦੇ ਕੇ ਫਰਮਾਉਂਦੇ ਹਨ
ਹਰ ਗੁਣ ਕਾਹੇ ਨਾ ਗਾਵਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹਰੀ ਦੇ ਗੁਣ ਕਿਉਂ ਨੀ ਗਾਉਂਦਾ
ਮੂਰਖ ਅਗਿਆਨਾ।
ਐ ਮੂਰਖਾ ਹੇ ਅਗਿਆਨੀ ਪੁਰਖਾ ਤੂੰ ਪਰਮਾਤਮਾ ਦੇ ਗੁਣ ਕਿਉਂ ਨੀ ਗਾਉਂਦਾ।
ਝੂਠਾ ਲਾਲਚ ਲਾਗ ਕੈ
ਝੂਠੇ ਲਾਲਚਾਂ ਦੇ ਵਿੱਚ ਲੱਗ ਕਰਕੇ
ਨਹਿ ਮਰਨ ਪਛਾਨਾ
ਤੂੰ ਮਰਨਾ ਵੀ ਨੀ ਜਾਣਿਆ ਕਿ ਮੈਂ ਇੱਕ ਦਿਨ ਮਰ ਜਾਣਾ। ਇਹਨਾਂ ਝੂਠੇ ਪਦਾਰਥਾਂ ਦੇ ਵਿੱਚ ਲੱਗ ਕਰਕੇ ਬੰਦੇ ਨੂੰ ਮੌਤ ਵੀ ਚੇਤੇ ਨਹੀਂ ਆਉਂਦੀ ਕਿ ਮੈਂ ਮਰਨਾ ਹੈ, ਮੈਂ ਚਲੇ ਜਾਣਾ ਸੰਸਾਰ ਤੋਂ। ਨਹੀਂ, ਉਹਨੂੰ ਚੇਤਾ ਹੀ ਨਹੀਂ। ਪਰ ਕਦੋਂ ਚੇਤਾ ਆਉਂਦਾ? ਜਦੋਂ ਅਚਿੰਤੇ ਬਾਜ ਪਏ, ਜਦੋਂ ਮੌਤ ਦੇ ਅਚਾਨਕ ਹੀ ਆਣ ਕੇ ਬਾਜ ਪੈਂਦਾ ਨਾ, ਮੌਤ ਰੂਪੀ ਝਪਟ ਮਾਰ ਕੇ ਲੈ ਜਾਂਦਾ ਹੈ, ਅਤੇ ਪਰਿਵਾਰ ਦੇ ਜੀ ਕਹਿ ਦਿੰਦੇ ਚੰਗਾ ਭਲਾ ਸੀਗਾ, ਹੁਣੇ ਚੰਗਾ ਭਲਾ ਸੀ, ਬੋਲਦਾ ਸੀ, ਸਵੇਰੇ ਉਹਨੇ ਜਲ ਪਾਣੀ ਵੀ ਛਕਿਆ, ਪ੍ਰਸ਼ਾਦਾ ਵੀ ਛਕਿਆ, ਬਸ ਝਟਾਪਟ ਹੀ ਹੋ ਗਿਆ, ਉਹ ਤਾਂ ਝਟਾਪਟ ਹੀ ਚਲੇ ਗਿਆ ਹੱਥਾਂ ਵਿੱਚੋਂ। ਸਤਿਗੁਰੂ ਜੀ ਕਹਿੰਦੇ ਝੂਠੇ ਪਦਾਰਥਾਂ ਵਿੱਚ ਲੱਗ ਕੇ ਮੌਤ ਦਾ ਚੇਤਾ ਨਹੀਂ ਸੀ, ਪਰ ਜਦੋਂ ਜੱਕ ਦਾ ਮਾਣ ਕੇ ਮੌਤ ਨੇ ਘੇਰ ਲਿਆ, ਅਤੇ ਫਿਰ ਪਰਿਵਾਰ ਕਹਿੰਦਾ ਜੀ ਉਹ ਤਾਂ ਬਸ ਫਟਾਫਟ ਹੀ ਤੁਰ ਗਿਆ। ਸਤਿਗੁਰੂ ਜੀ ਕਹਿੰਦੇ ਝੂਠੇ ਲਾਲਚ ਲਾ ਕੇ ਨਹਿ ਮਰਨ ਪਛਾਨਾ, ਪਦਾਰਥਾਂ ਦੇ ਝੂਠੇ ਲਾਲਚ ਵਿੱਚ ਲੱਗ ਕਰਕੇ ਤੂੰ ਮੌਤ ਨੂੰ ਨਹੀਂ ਪਛਾਣਿਆ।
ਅਜੂ ਕਛ ਬਿਗੜਿਓ ਨਹੀਂ।
ਸੱਚੇ ਪਾਤਸ਼ਾਹ ਜੀ ਜਿਹੜੇ ਜਿਉਂਦੇ ਜੀ ਨੇ ਨਾ, ਉਹਨਾਂ ਨੂੰ ਹੁਣ ਕਹਿੰਦੇ ਨੇ ਅਜੂ ਕਛ ਬਿਗੜਿਓ ਨਹੀਂ। ਭਾਈ ਤੁਹਾਡੇ ਸਵਾਸ ਅਜੇ ਚੱਲਦੇ ਨੇ, ਤੁਹਾਡਾ ਅਜੇ ਕੁਛ ਵਿਗੜਿਆ ਨਹੀਂ। ਜਿਵੇਂ ਕਈ ਵਾਰ ਸਿਆਣੇ ਬੰਦੇ ਕਹਿ ਦਿੰਦੇ ਨੇ ਨਾ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਡੁੱਲੇ ਚੌਲਾਂ ਦਾ ਕੁਛ ਨਹੀਂ ਵਿਗੜਿਆ, ਪਰ ਜਦੋਂ ਉਹ ਚੌਲ ਰਿੱਝ ਕੇ ਡੁੱਲ ਜਾਣ ਤੇ ਫਿਰ ਉਹ ਖਾਣ ਦੇ ਯੋਗ ਨਹੀਂ ਰਹਿੰਦੇ। ਸਤਿਗੁਰੂ ਜੀ ਕਹਿੰਦੇ ਅਜੇ ਤੇਰੇ ਸਵਾਸ ਬਾਕੀ ਨੇ। ਪਰ ਕਈ ਵਾਰ ਬਜ਼ੁਰਗ ਕਹਿ ਦਿੰਦੇ ਜੀ ਹੁਣ ਅੱਗੇ ਚੱਲ ਕੇ ਨਾਮ ਜਪਾਂਗੇ, ਅੱਗੇ ਚੱਲ ਕੇ ਹੀ ਅੰਮ੍ਰਿਤ ਛਕਾਂਗੇ। ਮਹਾਰਾਜ ਕਹਿੰਦੇ ਨਹੀਂ, ਅਜੇ ਤੇਰਾ ਸਮਾਂ ਹੈ, ਅਜੇ ਕੋਈ ਵਿਗੜਿਆ ਨਹੀਂ।
ਜੋ ਪ੍ਰਭ ਗੁਣ ਗਾਵੇ,
ਜੇ ਤੂੰ ਹੁਣ ਵੀ ਪ੍ਰਭੂ ਦੇ ਗੁਣ ਗਾ ਲਵੇਂ,
ਕਹੋ ਨਾਨਕ ਦੇਹ ਭਜਨ ਤੇ।
ਹਜ਼ੂਰ ਕਥਨ ਕਰਦੇ ਨੇ ਉਸ ਵਾਹਿਗੁਰੂ ਦੇ ਭਜਨ, ਵਾਹਿਗੁਰੂ ਦੇ ਸਿਮਰਨ ਕਰਕੇ
ਨਿਰਭੈ ਪਦ ਪਾਵੇ।
ਪਰਮਾਤਮਾ ਦੇ ਕੀਤੇ ਹੋਏ ਸਿਮਰਨ ਦੁਆਰਾ ਇਸ ਜੀਵ ਨੂੰ ਭੈ ਤੋਂ ਰਹਿਤ ਪਦਵੀ ਪ੍ਰਾਪਤ ਹੋ ਸਕਦੀ ਹੈ।
ਤਿਲੰਗ ਮਹੱਲਾ ਨਾਵਾ, ਜਾਗ ਲਿਹੋ ਰੇ ਮਨਾ ਜਾਗ ਲਿਹੋ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇਹ ਮਨ ਸੁੱਤਾ ਪਿਆ ਹੈ। ਜਿਵੇਂ ਬੱਚਾ ਸੁੱਤਾ ਹੋਵੇ, ਮਾਂ ਆਵਾਜ਼ਾਂ ਮਾਰਦੀ ਬੇਟਾ ਉੱਠ, ਟਾਈਮ ਹੋ ਗਿਆ ਸਕੂਲ ਜਾਣਾ, ਫਿਰ ਆਵਾਜ਼ ਮਾਰਦੀ ਹੈ, ਜੇ ਫਿਰ ਵੀ ਨਾ ਉੱਠੇ ਤੇ ਫਿਰ ਉਹ ਝਿੜਕਦੀ ਹੈ ਗੁੱਸੇ ਵਿੱਚ ਆਣ ਕੇ, ਬਾਹੋਂ ਫੜ ਕੇ ਖਿੱਚਦੀ ਹੈ। ਸਤਿਗੁਰੂ ਜੀ ਕਹਿੰਦੇ ਇਹ ਮਨ ਵੀ ਸੁੱਤਾ ਹੋਇਆ ਹੈ, ਅਵਿਦਿਆ ਦੀ ਗਾੜੀ ਨੀਂਦ ਵਿੱਚ ਸੁੱਤਾ ਹੋਇਆ ਹੈ, ਤੇ ਹਜ਼ੂਰ ਇਸ ਮਨ ਦੁਆਰਾ ਆਪਾਂ ਨੂੰ ਉਪਦੇਸ਼ ਦਿੰਦੇ ਨੇ। ਕਹਿੰਦੇ ਨੇ ਜਾਗ ਲਿਹੋ ਰੇ ਮਨਾ ਜਾਗ ਲਿਹੋ। ਇਹ ਮਨਾ ਤੂੰ ਜਾਗਰਤ ਅਵਸਥਾ ਵਿੱਚ ਜਾਗਣਾ ਕਰ। ਫਿਰ ਆਵਾਜ਼ ਦਿੰਦੇ ਨੇ ਜਾਗ ਲਿਹੋ, ਤੂੰ ਅਵਿਦਿਆ ਦੀ ਨੀਂਦ ਵਿੱਚੋਂ ਉੱਠ, ਜਾਗਰਤ ਅਵਸਥਾ ਵਿੱਚ ਜਾਗਣਾ ਕਰ।
ਕਹਾਂ ਗਾਫਲ ਸੋਇਆ।
ਦੋ ਵਾਰੀ ਹਜ਼ੂਰ ਨੇ ਆਵਾਜ਼ਾਂ ਦਿੱਤੀਆਂ, ਤੇ ਹੁਣ ਤੀਜੀ ਵਾਰ ਮਹਾਰਾਜ ਸਾਹਿਬ ਜੀ ਵੀਰ ਰਸ ਵਿੱਚ ਕਹਿੰਦੇ ਨੇ ਕਹਾ ਗਾਫਲ ਸੋਇਆ, ਜਿਵੇਂ ਮਾਂ ਤੀਜੀ ਵਾਰੀ ਬਾਂਹ ਖਿੱਚ ਕੇ ਕਹਿੰਦੀ ਆ ਨਾ ਉੱਠਦਾ ਨਹੀਂ ਗਾ। ਸਤਿਗੁਰੂ ਜੀ ਕਹਿੰਦੇ ਨੇ ਕਹਾ ਗਾਫਲ ਸੋਇਆ, ਤੂੰ ਕੀ ਗਫਲਤ ਦੀ ਨੀਂਦ ਵਿੱਚ ਸੁੱਤਾ ਪਿਆ ਹੈ, ਤੂੰ ਬੇਪਰਵਾਹੀ ਦੀ ਨੀਂਦ ਵਿੱਚ ਸੁੱਤਾ ਪਿਆ ਹੈ।
ਤਾਨੇ ਉਪਜਿਆ ਸੰਗ ਹੀ,
ਜਦੋਂ ਇਹ ਮਨ ਜਾਗ ਪਿਆ ਨਾ, ਫਿਰ ਪਿਆਰ ਨਾਲ ਸਮਝਾਉਂਦੇ ਨੇ, ਕਹਿੰਦੇ ਨੇ ਮਨਾ ਵੇਖ ਜੋ ਤਨ ਉਪਜਿਆ ਸੰਗ ਹੀ, ਆ ਜਿਹੜਾ ਸਰੀਰ ਤੇਰੇ ਨਾਲ ਪੈਦਾ ਹੋਇਆ ਸੀ,
ਸੋ ਭੀ ਸੰਗ ਨਾ ਹੋਇਆ।
ਜਾਣ ਲੈ ਇਹ ਸਰੀਰ ਅੰਤ ਸਮੇਂ ਜਦੋਂ ਸਵਾਸ ਨਿਕਲ ਗਏ ਨਾ, ਇਹ ਸਰੀਰ ਨੇ ਤੇਰੇ ਨਾਲ ਨਹੀਂ ਜਾਣਾ। ਸਰੀਰ ਬੜੀਆਂ ਤੀਕਰੀ ਸੀਮਤ ਹੈ ਸੰਗਤ ਜੀ, ਸਰੀਰ ਨੇ ਤਾਂ ਸ਼ਮਸ਼ਾਨ ਭੂਮੀ ਵਿੱਚ ਰਹਿ ਜਾਣਾ ਹੈ, ਪਰ ਅੱਗੇ ਅੰਸ ਅਕੇਲਾ, ਅੱਗੇ ਤੇ ਆਤਮਾ ਨੇ ਇਕੱਲੇ ਹੀ ਨਹੀਂ ਜਾਣਾ ਹੈ ਨਾ, ਸਰੀਰ ਨੇ ਨਹੀਂ ਜਾਣਾ। ਇਸ ਕਰਕੇ ਹਜ਼ੂਰ ਕਹਿੰਦੇ ਮਨਾ ਸੋਚ ਵੇਖ, ਤੂੰ ਗਾਫਲ ਹੋ ਕੇ ਸੁੱਤਾ ਪਿਆ, ਉੱਠ ਜਾਗ, ਘਰਾੜੇ ਮਾਰ ਨਾਹੀਂ, ਇਹ ਸੌਣਾ ਤੇਰੇ ਦਰਕਾਰ ਨਾਹੀਂ, ਤੈਨੂੰ ਅੰਮ੍ਰਿਤ ਵੇਲਾ ਸੰਭਾਲਣਾ ਚਾਹੀਦਾ ਹੈ, ਬਾਣੀ ਪੜਿਆ ਕਰ। ਭਗਤ ਜੀ ਕਹਿੰਦੇ ਤੂੰ ਇੱਕ ਦਿਨ ਐਸਾ ਸੌਣਾ ਹੈ ਤੈਨੂੰ ਕਿਸੇ ਨੇ ਆਵਾਜ਼ ਨਹੀਂ ਮਾਰਨੀ, ਇੱਕ ਦਿਨ ਸੋਵਣ ਹੋਏਗੋ ਲਾਂਬੇ ਗੋਂਡ ਪਸਾਰ, ਲੰਬੇ ਗੋਡੇ ਪਸਾਰ ਕੇ ਤੂੰ ਸੌਂ ਜਾਣਾ ਹੈ, ਫਿਰ ਤੂੰ ਉੱਠਣਾ ਨਹੀਂ ਮਿੱਤਰਾ। ਪਰ ਜਿੰਨਾ ਚਿਰ ਸਵਾਸ ਨੇ ਨਾ, ਉਹਨਾਂ ਚਿਰ ਬੇਪਰਵਾਹੀ ਨਾ ਕਰਿਆ ਕਰ, ਗਾਫਲ ਨਾ ਹੋਇਆ ਕਰ, ਉੱਠਿਆ ਕਰ, ਦਲਿੱਦਰ ਨਾ ਕਰਿਆ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਜਾਗਿਆ ਕਰ, ਨਿਤਨੇਮ ਕਰਿਆ ਕਰ, ਬਾਣੀ ਪੜਿਆ ਕਰ, ਸਿਮਰਨ ਭਜਨ ਕਰ, ਸੇਵਾ ਕਰ। ਕਿਉਂਕਿ ਇਹ ਜਿਹੜਾ ਸਰੀਰ ਇਸ ਮਨ ਦੇ ਨਾਲ ਪੈਦਾ ਹੋਇਆ ਸੀ, ਇਹਨੇ ਆਖਰ ਨੂੰ ਨਾਲ ਨਹੀਂ ਜਾਣਾ।
ਰਹਾਓ
ਹਾਂਜੀ,
ਮਾਤ ਪਿਤਾ ਸੁੱਤ ਬੰਦ ਜਨ,
ਸੱਚੇ ਪਾਤਸ਼ਾਹ ਜੀ ਕਹਿੰਦੇ ਮਾਤਾ ਪਿਤਾ ਪੁੱਤਰ ਔਰ ਇਸੇ ਤਰ੍ਹਾਂ ਸੰਬੰਧੀ ਤੇ ਜਨ ਮਿੱਤਰ,
ਹਿਤ ਜਾ ਸਿਉ ਕੀਨਾ,
ਜਿਨ੍ਹਾਂ ਨਾਲ ਤੂੰ ਪਿਆਰ ਕਰਦਾ ਹੈ,
ਜਿਉ ਛੂਟਿਓ ਜਬ ਦੇਹ ਤੇ।
ਵੇਖ ਮਿੱਤਰਾ, ਜਦੋਂ ਇਹ ਸਰੀਰ ਤੋਂ ਜੀਵ ਛੁੱਟ ਗਿਆ ਨਾ, ਜੀ ਕਹਿਦਿਆ ਨਾ ਇਸ ਪਿੰਜਰੇ ਵਿੱਚ, ਸਰੀਰ ਦੇ ਪਿੰਜਰੇ ਵਿੱਚ ਸੰਗਤ ਜੀ, ਇਹ ਜੀ ਆਤਮਾ ਜਿਹੜੀ ਕੈਦ ਹੋਈ ਹੋਈ ਹੈ, ਪ੍ਰਾਣ ਜਿਹੜੇ ਨੇ ਕੈਦ ਨੇ, ਪਰ ਜਦੋਂ ਇਹ ਪ੍ਰਾਣ ਦੇਹ ਨੂੰ ਛੱਡ ਗਏ,
ਡਾਰ ਅਗਨ ਮੈਂ ਦੀਨਾ,
ਜਿਨ੍ਹਾਂ ਨਾਲ ਤੂੰ ਪ੍ਰੇਮ ਕਰਦਾ ਉਹਨਾਂ ਨੇ ਤੈਨੂੰ ਫੜ ਕੇ ਅੱਗ ਵਿੱਚ ਸੁੱਟ ਕੇ ਸਾੜ ਦੇਣਾ।
ਜੀਵਤ ਲਓ ਵਿਵਹਾਰ ਹੈ,
ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤਾਂ ਸਾਰਾ ਭਾਈ ਜਿਉਂਦਿਆਂ ਦਾ ਵਿਹਾਰ ਹੈ,
ਜਗ ਕਹੋ ਤੁਮ ਜਾਨੋ,
ਤੂੰ ਜਗਤ ਨੂੰ ਜਾਨਣਾ ਕਰ,
ਨਾਨਕ ਹਰ ਗੁਣ ਗਾਏ ਲੈ।
ਹਜ਼ੂਰ ਫਿਰ ਕਥਨ ਕਰਦੇ ਨੇ ਭਾਈ ਹਰੀ ਦੇ ਗੁਣ ਗਾ ਲੈ,
ਸਭ ਸੁਪਨ ਸਮਾਨੋ,
ਇਹ ਸਾਰਾ ਕੁਝ ਜਿਹੜਾ ਨਾ ਇਹ ਸੁਪਨੇ ਦੇ ਸਮਾਨ ਹੈ, ਭਾਵੇਂ ਮਾਤਾ ਹੈ, ਭਾਵੇਂ ਪਿਤਾ ਹੈ, ਭਾਵੇਂ ਪੁੱਤਰ ਹੈ, ਧੀਆਂ ਨੇ, ਇਸਤਰੀ ਹੈ, ਸੰਬੰਧੀ ਨੇ, ਸੱਜਣ ਮਿੱਤਰ ਨੇ, ਇਹ ਤਾਂ ਸਾਰੇ ਸੁਪਨੇ ਵਰਗੇ ਨੇ। ਜਦੋਂ ਤੂੰ ਚਲੇ ਗਏ ਹੋਣਾ ਮੁੜ ਕੇ ਤੈਨੂੰ ਯਾਦ ਨਹੀਂ ਕਰਨਾ ਇਹਨਾਂ ਨੇ, ਹੁਣ ਤਾਂ ਬੜੀਆਂ ਜੱਫੀਆਂ ਪਾ ਪਾ ਕੇ ਮਿਲਦਾ ਨਾ, ਮੁੜ ਕੇ ਨਹੀਂ ਕਿਸੇ ਨੇ ਯਾਦ ਕਰਨਾ ਵੀ ਸਾਡਾ ਹੁੰਦਾ ਸੀ, ਕੋਈ ਯਾਦ ਕਰਦਾ ਵੇਖਿਆ ਹੀ ਆਪਾਂ। ਸਤਿਗੁਰੂ ਜੀ ਕਹਿੰਦੇ ਵਾਹਿਗੁਰੂ ਨੂੰ ਚੇਤੇ ਕਰ, ਫਿਰ ਉਹ ਤੈਨੂੰ ਮਿਲਿਓ ਲਾਏ ਚਪੀੜਾ, ਚਪੀੜਾ ਜੱਫੀ ਪਾ ਕੇ ਮਿਲੇਗਾ ਵਾਹਿਗੁਰੂ, ਜੇ ਤੂੰ ਉਹਨੂੰ ਚੇਤੇ ਕਰੇਗਾ ਫਿਰ ਉਹ ਤੇਰਾ ਮਿੱਤਰ ਬਣ ਜਾਵੇਗਾ, ਤੈਨੂੰ ਸਦਾ ਹੀ ਆਪਣੇ ਨਾਲ ਰੱਖੇਗਾ। ਇਹ ਸਤਿਗੁਰਾਂ ਨੇ ਪਾਵਨ ਉਪਦੇਸ਼, ਸਤਿਗੁਰਾਂ ਨੇ ਪਾਵਨ ਹੁਕਮਨਾਮੇ ਰਾਹੀਂ ਅਤੇ ਲੜੀਵਾਰ ਕਥਾ ਰਾਹੀਂ ਆਪਾਂ ਨੂੰ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਰਹਿਮਤ ਕਰਨ, ਆਪਾਂ ਵੀ ਇਸ ਮਨ ਨੂੰ ਜਗਾਉਣ ਦਾ ਯਤਨ ਕਰੀਏ। ਮਨਾ, ਤੂੰ ਕਿੰਨਾ ਕੁ ਚਿਰ ਅਵਿਦਿਆ ਦੀ ਨੀਂਦ ਵਿੱਚ ਸੁੱਤਾ ਰਹੇਗਾ, ਤੂੰ ਕਿੰਨਾ ਕੁ ਚਿਰ ਲੋਕਾਂ ਦੀ ਨਿੰਦਿਆ ਰੂਪੀ ਕੱਪੜੇ ਧੋਂਦਾ ਰਹੇਗਾ। ਉੱਠ, ਜਾਗਰਤ ਅਵਸਥਾ ਵਿੱਚ ਜਾਗਣਾ ਕਰ, ਵਾਹਿਗੁਰੂ ਦੇ ਗੁਣ ਗਾ, ਉਹਨੂੰ ਆਪਣਾ ਮਿੱਤਰ ਬਣਾ, ਉਹ ਤੇਰੀ ਸਦਾ ਵਾਸਤੇ ਸਹਾਇਤਾ ਕਰੇਗਾ। ਸਤਿਗੁਰੂ ਜੀ ਦਾ, ਆਪ ਸਮੁੱਚੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜੀਵਤ ਲਓ ਵਿਵਹਾਰ ਹੈ, ਜਗ ਕੋ ਤੁਮ ਜਾਨੋ, ਨਾਨਕ ਹਰ ਗੁਣ ਗਾਏ ਲੈ, ਸਭ ਸੁਫਨ ਸਮਾਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।